चंदन पारसदानी चौका एक सवाए चात्र करन परीख्या सतसंगत विच आए जैसो गुरु उपदेसिया मैं तैसो कया पुकार नानक कहे सुनरे मना कर कीर्तन हुए उदार
अवल अल्लाह नूर पाया कुदरत के सब बंदे सब जग उपजा कौन भले कौ मंदे हर हर नाम जपंतिया कृष्णा कहे जमकाल नानक मन तन सुखी हुए अंते मिले गोपाल
जो जोवन फुल गुलाबी दा इक महल बनाउणा गल्लां दा यो आ जण हर ख्यालां दे जो वैण समुंदरी छल्लां दा
देखण लई काव प्रेमी दे ख्यालां दा फर्श विछाउणा मैं फुल रंग बिरंग विचारां दे जी काव बगीचा लाउणा मैं
जो जोवन फुल गुलाबी दा इक महल बनाउणा गल्लां दा यो आ जण हर ख्यालां दे जो वैण समुंदरी छल्लां
देखण लई काव प्रेमी दे ख्यालां दा फर्श विछाउणा मैं फुल रंग बिरंग विचारां दे जी काव बगीचा लाउणा मैं
सोनी दी जैसे सुंदरता लफ़ज़ां दी ऐसी शान बने सच्चाई शीशे दसण पै गल सच्ची जग दी जान बने
फुलरी जहार परोगे ते संगतां दे गल विच पाउणा मैं फुल रंग बिरंग विचारां दे जी काव बगीचा लाउणा मैं
लगन ते जो गुट्टे दा रंग चमके दमका मारे जी एक बने बगीचा छंदा दा अंबर जो चमकन तारे जी
मन विच पिछारा झूठे नू सच्चे दा सच जताउणा मैं फुल रंग बिरंग विचारां दे जी काव बगीचा लाउणा मैं
हसे पई कुदरत कादर दी फुल टईकण अजब बहारां दे दिल महक बने कसतूरी दी कट देवां रोग बिमारां दे
दसता बन जे हासे दा रब तों नी भेद छपाउणा मैं फुल रंग बिरंग विचारां दे जी काव बगीचा लाउणा मैं
कविता दियां नदियां तरके ते कविता दियां नदियां तरके ते लग जावां पारले कंडे ते अमना दा दवे ढंडोरा पई इक कुक्की नीले झंडे ते
ओए धर्म दी राखी करनी पई जे धर्म दी राखी करनी पई तां खंडा वी खड़काउणा मैं फुल रंग बिरंग विचारां दे जी काव बगीचा लाउणा मैं
दुनिया दी माया मोवे ना दुनिया दी माया मोवे ना मन सचियां गल्लां करदा रहे कोई हिंकड़ बाज डरावे ना जे मन पापा तों डरदा रहे
खुशियां विच गम दा पता नहीं इक वासी जगत भराउणा मैं फुल रंग बिरंग विचारां दे जी काव बगीचा लाउणा मैं
रहे पूरा अदब बुजुर्गी दा ते दिल विच कालू आवे ना ना जट दे चमयारां नू कोई लोक विखावा खावे ना
हर जांदा पार बिओड़ कह कर मेहर ते तोड़ पचाउणा मैं फुल रंग बिरंग विचारां दे जी काव बगीचा लाउणा मैं
गेंदा ते गुट्टा कलियां जी गेंदा ते गुट्टा कलियां जी किते लाजवंतियां मईकण जी किते नरगस ते रात राणी रलथनियां ते मरुआ टईकण जी
ओ दीवा जग पास सियाई दा ख्यालां दा तेल मचाउणा मैं फुल रंग बिरंग विचारां दे जी काव बगीचा लाउणा मैं
दिल मन जे सुलझे शहरां दा लग कन्ने दीना काट रहे सच आखां मैनू पता नहीं मजनू दी किन्नी वाट रहे
कवतारी वाट अमुक दिसे कर मेहर ते पंध मकाउणा मैं फुल रंग बिरंग विचारां दे जी काव बगीचा लाउणा मैं
जे सहबा तेरी मेहर होवे जे दाता तेरी मेहर होवे पापी तों अदल करा देवे पर पुठी निगाह करें दे तू शेरां ਨੂੰ ਕਾਸ ਚਰਾ ਦੇਵੇ
ਸਾਬੂ ਜੁੰਗਾਰੇ ਮੰਨੇਗਾ ਐਵੇਂ ਨੀ ਸੀਸ ਚੁਕਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ
ਗੋਣੀ ਸਰਦਾਰ ਤੇ ਗੁਰਮੁਖੀ ਗੋਣੀ ਦਲਬੀਰੇ ਗੁਰਮੁਖੀ ਪਿੰਡ ਪਿੰਡ ਵਿਚਾਰਾਂ ਬਣ ਜਾਵੇ ਗੱਲ ਲਿਖੇ ਕਲਮ ਜੋ ਜੋਗੀ ਦੀ ਕਵੀਆਂ ਦੀਆਂ ਟਾਰਾਂ ਬਣ ਜਾਵੇ
ਗੱਲ ਕਰਨੀ ਅਸਲੀ ਅੰਦਰ ਦੀ ਐਵੇਂ ਨੀ ਵੇਖ ਵਿਖਾਉਣਾ ਮੈਂ
ਫੁੱਲ ਰੰਗ ਬਰੰਗ ਵਿਚਾਰਾਂ ਦੇ ਹੀ ਕਾਵ ਬਗੀਚਾ ਲਾਉਣਾ ਮੈਂ
ਸਭ ਤੋਂ ਪਹਿਲਾਂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਣਾਈ ਹੋਈ ਫਤਿਹ ਸਾਰੇ ਬੁਲਾਈਏ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮ ਹੋਇਆ ਕਿ ਅੱਜ ਦੇ ਦੀਵਾਨ ਵਿੱਚ ਬੀਬੀ ਸੁੰਦਰੀ ਬਹਾਦਰ ਸੁੰਦਰੀ ਦਾ ਇਤਿਹਾਸ ਮੈਂ ਸੰਗਤਾਂ ਦੇ ਚਰਨਾਂ ਤੱਕ ਪਹੁੰਚਾ ਸਕਾਂ ਗੱਲ ਉਸ ਸਮੇਂ ਦੀ ਹੈ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਜਰਵਾਣੀ ਸਰਕਾਰ ਗਰੀਬਾਂ ਨਾਲ ਧੱਕੇ ਕਰ ਰਹੀ ਸੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਬਹਾਦਰਾਂ ਦੀ ਫੌਜ ਬਣਾ ਕੇ ਹੁਕਮ ਕੀਤਾ ਮੇਰੇ ਖਾਲਸਾ ਤੂੰ ਮੇਰਾ ਰੂਪ ਹੈ ਗਰੀਬਾਂ ਉੱਤੇ ਧੱਕਾ ਹੁੰਦਾ ਵੇਖ ਕੇ ਤੂੰ ਨਹੀਂ ਜਰਨਾ ਇਹ ਤੇਰਾ ਮੁੱਖ ਕਰਮ ਹੈ ਤੂੰ ਮਾਲਾ ਫੇਰਨੀ ਹੈ ਤਲਵਾਰ ਗਾਤਰੇ ਰੱਖਣੀ ਹੈ ਪਰ ਇਸ ਗੱਲ ਵੱਲ ਧਿਆਨ ਰੱਖਣਾ ਹੈ ਕਿ ਤੇਰੇ ਨਿਤਨੇਮ ਕਰਦਿਆਂ ਦੇ ਕੋਲ ਜੇ ਕੋਈ ਗਰੀਬ ਦੇ ਮੁੰਡੇ ਨੂੰ ਜਰਵਾਣਾ ਮਾਰਦਾ ਫਿਰ ਨਿਤਨੇਮ ਵਿਚਾਲੇ ਛੱਡ ਦੇ ਤਲਵਾਰ ਮਿਆਨ ਚੋਂ ਕੱਢ ਤੇ ਗਰੀਬ ਦੇ ਮੁੰਡੇ ਦੀ ਰਾਖੀ ਕਰਨ ਲਈ ਡਟ ਜਾ ਇਹ ਤੇਰਾ ਮੁੱਖ ਕਰਮ ਹੈ ਸਰਕਾਰ ਨੇ ਇਹ ਸਿੱਖੀ ਮਿਟਾਉਣ ਲਈ ਇੱਕ ਬਹੁਤ ਵੱਡਾ ਧਾਵਾ ਬੋਲ ਦਿੱਤਾ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ ਬੜਾ ਭਿਆਨਕ ਸਮਾਂ ਸੀ ਜਦ ਉਸ ਵੇਲੇ ਕਿਸੇ ਦੇ ਦੋਵਾਂ ਪੁੱਤਰਾਂ ਚੋਂ ਇੱਕ ਨੇ ਅੰਮ੍ਰਿਤ ਛਕ ਲੈਣਾ ਉਹਨੂੰ ਕਿਸੇ ਪੁੱਛਣਾ ਸ਼ਾਹੂਕਾਰ ਜੀ ਤੇਰੇ ਪੁੱਤਰ ਕਿੰਨੇ ਨੇ ਉਹਨੇ ਬੜਾ ਠੰਡੇ ਦਿਲ ਨਾਲ ਹੌਕਾ ਭਰ ਕੇ ਜਵਾਬ ਦੇਣਾ ਸੀ ਅੱਗੇ ਦੋ ਪਰ ਹੁਣ ਇੱਕ ਰਹਿ ਗਿਆ ਸਿਆਣੇ ਨੇ ਪੁੱਛਣਾ ਗੱਲ ਕੀ ਹੈ ਇੱਕ ਚੱਲ ਬਸਿਆ ਉਹਨੇ ਆਖਣਾ ਉਹ ਚੱਲ ਬੱਸਣ ਨੂੰ ਪਰੇ ਹੈ ਉਹਨੇ ਅੰਮ੍ਰਿਤ ਛਕ ਲਿਆ ਉਹ ਸਿੰਘ ਸੱਜ ਗਿਆ ਸਰਕਾਰ ਨੇ ਉਹਦੇ ਵੈਰ ਪੈ ਜਾਣਾ ਉਸ ਸਮੇਂ ਦੀ ਕਹਾਣੀ ਹੈ ਜਲੰਧਰ ਦੇ ਕੋਲ ਇੱਕ ਕੁਗ ਮਜ਼ਾਰੀ ਪਿੰਡ ਵੱਸਦਾ ਉਸ ਪਿੰਡ ਵਿੱਚ ਰਹਿਣ ਵਾਲਾ ਇੱਕ ਸ਼ਾਮਾ ਸ਼ਾਹੂਕਾਰ ਹੈ ਉਸਦੇ ਦੋ ਪੁੱਤਰ ਨੇ ਇੱਕ ਲੜਕੀ ਹੈ ਵੱਡੇ ਪੁੱਤਰ ਦਾ ਨਾਂ ਹੈ ਕੁਲਵੰਤ ਰਾਏ ਅਤੇ ਛੋਟੇ ਦਾ ਨਾਂ ਹੈ ਬਲਵੰਤ ਰਾਏ ਛੋਟੇ ਮੁੰਡੇ ਨੇ ਅੰਮ੍ਰਿਤ ਛਕ ਲਿਆ ਇਹ ਬਲਵੰਤ ਰਾਏ ਤੋਂ ਬਲਵੰਤ ਸਿੰਘ ਬਣ ਕੇ ਘਰ ਆਇਆ ਇਸ ਦੇ ਪਿਤਾ ਨੂੰ ਬੜਾ ਦੁੱਖ ਹੋਇਆ ਇਸ ਨੇ ਆਖਿਆ ਓਏ ਬਲਵੰਤ ਰਾਏ ਤੂੰ ਇਹ ਬੜਾ ਮਾੜਾ ਕਰਮ ਕੀਤਾ ਹੁਣ ਸਰਕਾਰ ਨੇ ਸਾਡੇ ਵੈਰ ਪੈ ਜਾਣਾ ਚੰਗੀ ਗੱਲ ਕਰ ਇਹ ਸਿੱਖੀ ਬਾਣਾ ਲਾ ਦੇ ਫਿਰ ਸਾਨੂੰ ਸਰਕਾਰ ਕੁਝ ਨਹੀਂ ਕਹੇਗੀ ਬਲਵੰਤ ਸਿੰਘ ਨੇ ਬੜੀ ਖੁਸ਼ੀ ਵਿੱਚ ਆ ਕੇ ਬੜੇ ਮਾਣ ਨਾਲ ਕਿਹਾ ਪਿਤਾ ਜੀ ਮੈਂ ਤਾਂ ਕਲਗੀਆਂ ਵਾਲੇ ਦਾ ਫੌਜੀ ਬਣ ਗਿਆ ਹਾਂ ਜਿਸ ਗੁਰਦੇਵ ਨੇ 9 ਸਾਲ ਦੀ ਉਮਰ ਵਿੱਚ ਆਪਣਾ ਬਾਪੂ ਹਿੰਦੁਸਤਾਨ ਦੀ ਰੱਖਿਆ ਲਈ ਵਾਰ ਦਿੱਤਾ ਹਿੰਦੁਸਤਾਨ ਦਾ ਜੰਝੂਰ ਟਿੱਕਾ ਰੱਖਣ ਦੀ ਖਾਤਰ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਸੀਸ ਬਲੀਦਾਨ ਦਿੱਤਾ ਪਿਤਾ ਜੀ ਹੁਣ ਇਹ ਸਿੱਖੀ ਤੇ ਤਿਆਗੀ ਨਹੀਂ ਜਾ ਸਕਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇਗੀ ਸ਼ਾਮੇ ਸ਼ਾਹੂਕਾਰ ਨੇ ਕੌੜੇ ਲਫਜ਼ਾਂ ਵਿੱਚ ਆਖਿਆ ਫਿਰ ਸਾਡਾ ਘਰ ਛੱਡ ਦੇ ਸਾਡੇ ਘਰ ਵਿੱਚ ਤੇਰੀ ਕੋਈ ਥਾਂ ਨਹੀਂ ਬਲਵੰਤ ਸਿੰਘ ਆਪਣਾ ਘਰ ਛੱਡ ਕੇ ਤੁਰਨ ਲੱਗਾ ਇਸ ਦੀ ਭੈਣ ਸੁੰਦਰੀ ਜਿਸ ਨੂੰ ਇਹਨੇ 5 ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਯਾਦ ਕਰਾਈਆਂ ਸਨ ਗੁਰੂ ਕੀ ਬਾਣੀ ਪੜ੍ਹਨ ਵਾਲੀ ਬੀਬੀ ਸੁੰਦਰੀ ਨੇ ਆਪਣੇ ਵੀਰ ਨੂੰ ਘਰ ਛੱਡਦਿਆਂ ਵੇਖਿਆ ਆਵਾਜ਼ ਮਾਰ ਕੇ ਕਹਿੰਦੀ ਵੀਰਾ ਮੇਰੇ ਮੁਕਲਾਵੇ ਦੇ ਚਾਅ ਕੌਣ ਪੂਰੇ ਕਰੇਗਾ ਇਸਨੇ ਬੜੇ ਪਿਆਰ ਨਾਲ ਕਿਹਾ ਭੈਣ ਤੇਰਾ ਮੁਕਲਾਵਾ ਮੈਂ ਹੱਥੀਂ ਆ ਕੇ ਤੋਰਾਂਗਾ ਘਰ ਛੱਡ ਕੇ ਬਲਵੰਤ ਸਿੰਘ ਕਾਹਨੂੰ ਆਣ ਦੇ ਛੰਭ ਵਿੱਚ ਪਹੁੰਚ ਗਿਆ ਸਰਦਾਰ ਸ਼ਾਮ ਸਿੰਘ ਨਾਰਲੇ ਵਾਲੇ ਨਿਹੰਗ ਸਿੰਘ ਦੇ ਜਥੇ ਵਿੱਚ ਭਰਤੀ ਹੋ ਗਿਆ ਸਮਾਂ ਬੀਤਦਾ ਗਿਆ ਨਿਹੰਗ ਸਿੰਘ ਦੀ ਇੱਜ਼ਤ ਆਪਣੇ ਜਥੇ ਵਿੱਚ ਵੱਧਦੀ ਜਾ ਰਹੀ ਹੈ ਇੱਧਰ ਸੁੰਦਰੀ ਦੇ ਮੁਕਲਾਵੇ ਦੇ ਦਿਨ ਨੇੜੇ ਆ ਰਹੇ ਨੇ ਉਹ ਮੌਕਾ ਆ ਗਿਆ ਜਿਸ ਦਿਨ ਸੁੰਦਰੀ ਦਾ ਮੁਕਲਾਵਾ ਲੈਣ ਲਈ ਸ਼ਾਮੇ ਸ਼ਾਹੂਕਾਰ ਦਾ ਪ੍ਰਾਹੁਣਾ ਘਰ ਪਲੰਘੇ ਤੇ ਆ ਬੈਠਾ ਕੁੜੀਆਂ ਖੁਸ਼ੀ ਦੇ ਗੀਤ ਗਾ ਰਹੀਆਂ ਸਨ ਪਕਵਾਨ ਪੱਕ ਰਹੇ ਸਨ ਬੜੀ ਚਹਿਲ ਮਹਿਲ ਸੀ ਬੜਾ ਖੁਸ਼ੀ ਦਾ ਬੜਾ ਸੁਹਾਵਣਾ ਸਮਾਂ ਸੀ ਸੁੰਦਰੀ ਆਪਣੀਆਂ ਸਹੇਲੀਆਂ ਨਾਲ ਰਲੀ ਹੈ ਬਾਹਰ ਸੈਰ ਵਾਸਤੇ ਨਿਕਲੀ ਹੈ ਸੈਰ ਕਰਕੇ ਤੁਰੀ ਆਉਂਦੀ ਹੈ ਫਿਰਨੀ ਤੇ ਆਈ ਹੈ ਵਾਪਸ ਜਲੰਧਰ ਦਾ ਨਵਾਬ ਸ਼ਿਕਾਰ ਖੇਡਦਾ ਖੇਡਦਾ ਤੇ ਲੱਗੀ ਹੈ ਇਸ ਮਜ਼ਾਰੀ ਪਿੰਡ ਪਾਣੀ ਪੀਣ ਵਾਸਤੇ ਆਇਆ ਹੈ ਆਇਆ ਜਦੋਂ ਫਿਰਨੀ ਤੇ ਢਾਣੇ ਵਿੱਚ ਸੁੰਦਰੀ ਇਹਦੀ ਨਿਗਾਹ ਪੈ ਗਈ ਉਤਰਿਆ ਘੋੜਿਓ ਭੁੱਖਾ ਬਾਜ ਜਿਵੇਂ ਸ਼ਿਕਾਰ ਨੂੰ ਪੈਂਦਾ, ਸੁੰਦਰੀ ਦਾ ਭਰਿਆ ਕਲਾਵਾ ਆਪਣੇ ਘੋੜੇ ਤੇ ਸੁੱਟ ਕੇ ਉਸ ਪਾਸੇ ਨੂੰ ਲੈ ਤੁਰਿਆ ਜਿੱਥੇ ਇਹਦੇ ਸ਼ਿਕਾਰ ਖੇਡਣ ਆਏ ਦੇ ਤੰਬੂ ਲੱਗੇ ਹੋਏ ਸੀ। ਬਾਜ ਦੇ ਹੱਥ ਆਈ ਕੂੰਜ ਜਿਵੇਂ ਕਿਰਨੇ ਪਾਉਂਦੀ ਹੈ, ਉਸ ਵੇਲੇ ਦੀ ਕਹਾਣੀ ਹੇ ਐਵੇਂ ਬਿਆਨ ਕੀਤੀ ਜਾ ਰਹੀ।
ਮਾਰ ਨੂੰ ਨਜ਼ਰ ਪੈ ਗਈ ਜਾਂ ਸ਼ਿਕਾਰੀ ਦੀ, ਕਿਸਮਤ ਸੌਂ ਗਈ ਸੁੰਦਰੀ ਵਿਚਾਰੀ ਦੀ।
ਗਹਿਰੀ ਹੱਲਾ ਕੀਤਾ ਉਡਣੇ ਜਹਾਜ਼ ਨੇ, ਫਾਲੀ ਕੂੰਜ ਕੰਨੇ ਆ ਮੁਗਲ ਬਾਜ ਨੇ।
ਉਹ ਭਰ ਕੇ ਕਾਲਾ ਵਾਰੋਂ ਦੀ ਕੋਰ ਲਾਂਦੀ ਨੂੰ, ਕੋੜੇ ਉੱਤੇ ਸੁੱਟ ਲੈ ਗਾ ਹਾੜੇ ਪਾਂਦੀ ਨੂੰ।
ਉਹ ਸਾਡੀ ਸਾਰਾ ਕਾਰ ਹੈ ਜਿੰਨਾ ਨੂੰ ਨਾਜ ਨੇ, ਫਾਲੀ ਕੂੰਜ ਕੰਨੇ ਆ ਮੁਗਲ ਬਾਜ ਨੇ।
ਉਹ ਬੈਠਾ ਸੀ ਪਰਾਉਣਾ ਕਰ ਸ਼ਾਹੂਕਾਰ ਦੇ, ਜੋ ਜੋ ਸੁਣੀ ਗੱਲ ਲੋਕੀ ਤਾਂ ਹੀ ਮਾਰਦੇ।
ਬੰਦੀ ਹੋ ਗਿਆ ਵੱਜੀ ਨੂੰ ਖੁਸ਼ੀ ਦੇ ਸਾਜ ਨੇ, ਫਾਲੀ ਕੂੰਜ ਕੰਨੇ ਆ ਮੁਗਲ ਬਾਜ ਨੇ।
ਉਹ ਲੋਕ ਕਹਿਣ ਜੂਣਾ ਕਾਦਾ ਏ ਗਰੀਬ ਦਾ, ਪੁੱਠਾ ਗੇੜ ਪੈ ਗਿਆ ਸ਼ਾਮੇ ਬੇਨਸੀਬ ਦਾ।
ਕਿੰਨਾ ਲਾਇਆ ਦਿਲ ਮੁਗਲਾਂ ਦੇ ਰਾਜ ਨੇ, ਫਾਲੀ ਕੂੰਜ ਕੰਨੇ ਆ ਮੁਗਲ ਬਾਜ ਨੇ।
ਉਹ ਸੁਣੀ ਨਾ ਆਵਾਜ਼ ਵਿਸ਼ਨੂੰ ਮਕੰਦ ਨੇ, ਦਿੱਤਾ ਨਾ ਹੰਗਾਰਾ ਰਾਜ ਕਾਲੇ ਚੰਦ ਨੇ।
ਉਹ ਸਦੀ ਨੂੰ ਛਿੜਾਇਆ ਨਾ ਧਰਮ ਰਾਜ ਨੇ, ਫਾਲੀ ਕੂੰਜ ਕੰਨੇ ਆ ਮੁਗਲ ਬਾਜ ਨੇ।
ਉਹ ਵੰਗੀਰਾਂ ਦਰੋਪਤਾ ਦੇ ਹਾਰੇ ਪਾਂਦੀ ਨੂੰ, ਰੋਣਾ ਪੱਲੇ ਪਾਤਾ ਖੁਸ਼ੀਆਂ ਚ ਗਾਂਧੀ ਨੂੰ।
ਉਹ ਖੁਸ਼ੀਆਂ ਦੇ ਸਾਰੇ ਬੰਦ ਪੈ ਦਰਾਜ ਨੇ, ਫਾਲੀ ਕੂੰਜ ਕੰਨੇ ਆ ਮੁਗਲ ਬਾਜ ਨੇ।
ਉਹ ਸੁਣੀ ਜਾਂ ਖਬਰ ਕਰ ਰੋਣਾ ਪੈ ਗਿਆ, ਚਹਿਲ ਪਹਿਲ ਉੱਡੀ ਗਮ ਟੋਣਾ ਪੈ ਗਿਆ।
ਉਹ ਸਾਰੇ ਰਹਿ ਗਏ ਤਰੇ ਹੋਏ ਅਧੂਰੇ ਕਾਜ ਨੇ, ਫਾਲੀ ਕੂੰਜ ਕੰਨੇ ਆ ਮੁਗਲ ਬਾਜ ਨੇ।
ਉਹ ਸਮਾਂ ਤਾਂ ਲੁੱਟੀ ਪੁੱਠਾ ਫੇਰ ਪੈ ਗਿਆ, ਸ਼ਮੇ ਦੇ ਛੇਲਿਆਂ ਨੂੰ ਸ਼ੇਰ ਪੈ ਗਿਆ।
ਪੰਡਤਾਂ ਦੇ ਦਿਓ ਦੇ ਜਾਪ ਦੇ ਨਾਰਾਜ਼ ਨੇ,
ਫਾਲੀ ਕੂੰਜ ਕੰਨਿਆ ਮੁਗਲ ਬਾਜ ਨੇ।
ਜਾਂ ਕੋ ਮੁਸ਼ਕਿਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭੱਜ ਖਲੇ। ਸੁੱਖਾਂ ਵੇਲੇ ਸਾਰੀ ਦੁਨੀਆਂ ਨੇੜੇ ਟੁੱਕ ਟੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਸੁੱਖਾਂ ਦੇ ਯਾਰ ਸਾਰੇ ਨੇ, ਦੁੱਖ ਵੇਲੇ ਕੋਈ ਵਿਰਲਾ ਸੱਜਣ ਮਿੱਤਰ ਸਾਥ ਨਿਭਾਇਆ ਕਰਦਾ। ਜਿਹੜੀ ਖੁਸ਼ੀਆਂ ਦੀ ਥਾਂ ਸੀ ਉਹ ਗਮੀਆਂ ਨੇ ਮੱਲ ਲਈ। ਪਿੰਡ ਵਿੱਚ ਹਾਹਾਕਾਰ ਮੱਚ ਗਈ, ਲੋਕ ਸਿਆਣੇ ਸ਼ਾਮੇ ਸ਼ਾਹੂਕਾਰ ਦੇ ਘਰ ਇਸ ਗੱਲ ਦਾ ਜਾਇਜ਼ਾ ਲੈਣ ਲਈ, ਹਿਰਖ ਕਰਨ ਲਈ, ਸ਼ਾਮੇ ਸ਼ਾਹੂਕਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਪਹੁੰਚੇ। ਫੈਸਲਾ ਇਹ ਹੋਇਆ ਕਿ ਪੰਚਾਇਤ ਇਸ ਪਿੰਡ ਦੀ ਸ਼ਾਮੇ ਸ਼ਾਹੂਕਾਰ ਨੂੰ ਨਾਲ ਲੈ ਕੇ ਉਸ ਜਰਵਾਣੇ ਖਾਨ ਦੇ ਸਾਹਮਣੇ ਜਾਵੇ, ਹੱਥ ਬੰਨ ਕੇ ਬੇਨਤੀ ਕਰੇ ਕਿ ਸਾਡੇ ਪਿੰਡ ਦੀ ਇੱਜ਼ਤ ਇਸ ਗੱਲ ਵਿੱਚ ਹੈ ਕਿ ਸਾਡਾ ਪ੍ਰਾਹੁਣਾ ਘਰ ਆਇਆ ਬੈਠਾ, ਸਾਡੀ ਇੱਜ਼ਤ ਨੂੰ ਵਾਪਸ ਕਰ ਦੇਵੇ। ਪਿੰਡ ਦੀ ਪੰਚਾਇਤ ਸ਼ਾਮੇ ਸ਼ਾਹੂਕਾਰ ਨੂੰ ਨਾਲ ਲੈ ਕੇ, ਸ਼ਾਮੇ ਸ਼ਾਹੂਕਾਰ ਦੇ ਵੱਡੇ ਪੁੱਤਰ ਕੁਲਵੰਤ ਰਾਏ ਨੂੰ ਨਾਲ ਲੈ ਕੇ, ਸ਼ਾਮੇ ਸ਼ਾਹੂਕਾਰ ਦੇ ਆਏ ਹੋਏ ਪ੍ਰਾਹੁਣੇ ਨੂੰ ਨਾਲ ਲੈ ਕੇ ਉੱਥੇ ਪਹੁੰਚ ਗਈ ਪੰਚਾਇਤ, ਜਿੱਥੇ ਜਾਬਰ ਖਾਨ ਦੇ ਤੰਬੂ ਲੱਗੇ ਹੋਏ ਸੀ ਸ਼ਿਕਾਰ ਖੇਡਣ ਆਏ ਦੇ। ਪੰਚਾਇਤ ਵਾਲਿਆਂ ਲੋਕਾਂ ਨੇ ਸਿਰਾਂ ਤੋਂ ਲਾਈਆਂ ਪੱਗਾਂ, ਮੂੰਹਾਂ ਵਿੱਚ ਲਿਆ ਘਾਹ, ਗਲ ਵਿੱਚ ਪਾ ਕੇ ਪਰਨੇ ਜੋੜ ਕੇ ਹੱਥ ਇਹਨਾਂ ਬੇਨਤੀ ਕੀਤੀ, ਆਲੀ ਜਾ ਸਾਡੀ ਇੱਜ਼ਤ ਵਾਪਸ ਕਰ ਦਿਓ, ਸਾਡਾ ਪ੍ਰਾਹੁਣਾ ਘਰ ਆਇਆ ਬੈਠਾ, ਸਾਡੀ ਬੇਨਤੀ ਮੰਨੋ, ਸਾਡੀ ਇੱਜ਼ਤ ਰਹਿ ਜਾਵੇ। ਹੈਂਕੜ ਵਿੱਚ ਮੱਤੇ ਹੋਏ ਖਾਨ ਨੇ ਬੜੇ ਰੋਬ ਨਾਲ ਦਾਬਾ ਮਾਰ ਕੇ ਆਖਿਆ, ਸ਼ਾਹੂਕਾਰਾ ਮੇਰੇ ਨਾਲੋਂ ਚੰਗਾ ਵਰ ਹੋਰ ਕਿੱਥੇ ਲੱਭਣਾ ਸੀ, ਚਲਿਆ ਜਾ, ਮੇਰੀ ਸਰਕਾਰ ਹੈ, ਜੇ ਨਾ ਗਏ ਮਰਵਾ ਦਿਆਂਗਾ ਆਪਣੇ ਬੰਦਿਆਂ ਕੋਲੋਂ। ਡਰਦੇ ਵਿਚਾਰੇ ਨੀਵੀਂ ਪਾ ਕੇ ਪੰਚਾਇਤ ਦੇ ਬੰਦੇ ਸ਼ਾਮੇ ਸ਼ਾਹੂਕਾਰ ਸਮੇਤ ਵਾਪਸ ਮੁੜਨ ਲੱਗੇ ਨੇ। ਸੁੰਦਰੀ ਤੰਬੂ ਵਿੱਚ ਬੈਠੀ ਸੀ, ਇਹਨੇ ਪਿਤਾ ਨੂੰ ਆਵਾਜ਼ ਮਾਰੀ, ਪਿਤਾ ਜੀ, ਸ਼ਾਮੇ ਸ਼ਾਹੂਕਾਰ ਨੇ ਗੱਲ ਸੁਣੀਏ ਆਪਣੀ ਪੁੱਤਰੀ ਦੀ। ਹੰਕਾਰੀ ਖਾਨ ਨੇ ਆਖਿਆ, ਸ਼ਾਹੂਕਾਰਾ ਕੋਈ ਸਿੱਖਿਆ ਦੇ ਜਾ ਕਿ ਤੇਰੀ ਬੱਚੀ ਐਵੇਂ ਜਾਨ ਨਾ ਗਵਾਵੇ, ਇਸਲਾਮ ਪ੍ਰਵਾਨ ਕਰ ਲਵੇ। ਸ਼ਾਮਾ ਸ਼ਾਹੂਕਾਰ ਆਪਣੀ ਪੁੱਤਰੀ ਕੋਲੇ ਪਹੁੰਚਿਆ। ਸੁੰਦਰੀ ਨੇ ਆਪਣੇ ਪਿਤਾ ਦੇ ਕੰਨ ਵਿੱਚ ਆਪਣੇ ਵੀਰ ਨੂੰ ਸੁਨੇਹਾ ਦੇਣ ਵਾਸਤੇ ਜਿਹੜੇ ਲਫ਼ਜ਼ ਆਪਣੇ ਪਿਤਾ ਦੇ ਕੰਨ ਵਿੱਚ ਪਾਏ ਨੇ, ਉਸ ਕਹਾਣੀ ਦਾ ਵੇਰਵਾ, ਉਸ ਵੇਲੇ ਦੀ ਵਾਰਤਾ ਗੁਰਮੁਖ ਅਤੇ ਦਲਬੀਰ ਇਉਂ ਬਿਆਨ ਕਰ ਰਹੇ ਨੇ।
ਗਲ ਪੱਲਾ ਬਾਸੁਰ ਸੁਤੀ ਨੇ ਕਿਹਾ ਬਾਪ ਨੂੰ ਗੱਲ ਭੁੱਲਿਓ ਨਾ, ਗੱਲ ਭੁੱਲਿਓ ਨਾ, ਕੀਤੀ ਐ ਤਾਗੀਦ ਆਪ ਨੂੰ ਗੱਲ ਭੁੱਲਿਓ ਨਾ।
ਉਹ ਕਿਤੇ ਉਹ ਪਾਰਾ ਨਾ ਜਾਣੀ ਮੇਰੇ ਛੋਟੇ ਵੀਰ ਨੂੰ ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ।
ਉਹ ਆਖੀ ਮਨ ਰਾਣੀ ਖਾਨ ਮਾਰਿਆ ਗਰੀਬਾਂ ਦੀ ਸਗੋਂ ਖੱਲ ਲਾਉਂਦਾ, ਸਗੋਂ ਖੱਲ ਲਾਉਂਦਾ, ਸੂਲੀ ਚਾੜਿਆ ਗਰੀਬਾਂ ਦੀ ਸਗੋਂ ਖੱਲ ਲਾਉਂਦਾ।
ਉਹ ਪਿੰਡ ਆਉਣਾ ਹੀ ਪਿਛਾਣੀ ਮੇਰੇ ਛੋਟੇ ਵੀਰ ਨੂੰ ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ।
ਉਹਨੂੰ ਭੁੱਲਿਆ ਨੀ ਦੇਣੇ ਉਹਨੇ ਦੂਰੋਂ ਆਉਣਾ ਏ ਖਾਨ ਦਿਨਾਂ ਦਾਈ, ਖਾਨ ਦਿਨਾਂ ਦਾ ਮਹਿਮਾਨ ਪਲਾਂ ਦਾ ਪਰਾਉਣਾ ਏ ਖਾਨ ਦਿਨਾਂ ਦਾਈ।
ਉਹ ਰੋਟੀ ਸੰਜੂਗੀ ਨਾ ਖਾਣੀ ਮੇਰੇ ਛੋਟੇ ਵੀਰ ਨੂੰ ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ।
ਉਹਦਾ ਵੇਖ ਦੀਨਾ ਮੁੱਖ ਮੇਰਾ ਦਿਲ ਚਾਹੁੰਦਾ ਏ ਮੇਰੇ ਕੱਟੇ ਜਾਣ, ਮੇਰੇ ਕੱਟੇ ਜਾਣ, ਦੁੱਖ ਮੇਰਾ ਦਿਲ ਚਾਹੁੰਦਾ ਏ ਮੇਰੇ ਕੱਟੇ ਜਾਣ।
ਓਏ ਆਖੀ ਤਿਆਗ ਤੂੰ ਜਲਾਣੀ ਮੇਰੇ ਛੋਟੇ ਵੀਰ ਨੂੰ ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ।
ਉਹ ਆਖੀ ਰੋਂਦੀ ਤੇਰੀ ਭੈਣ ਤੂੰ ਛਿੜਾ ਲੈ ਆਣ ਕੇ, ਕਹਿੰਦੀ ਮੇਲ ਪੋਵੇ, ਕਹਿੰਦੀ ਮੇਲ ਪੋ ਭਰਾਵਾ ਕਿਤੇ ਬਾਹਾਂ ਤਾਣ ਕੇ, ਕਹਿੰਦੀ ਮੇਲ ਪੋਵੇ।
ਤੂੰ ਦੇ ਰਾਸ ਨੀਲਾ ਟਾਣੀ ਮੇਰੇ ਛੋਟੇ ਵੀਰ ਨੂੰ ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ।
ਬਾਕੀ ਸੂਰਮਾ ਜਵਾਨ ਵੀਰ ਤੂੰ ਅਜੀਤ ਲਾ ਤੇਰੀ ਭੈਣ ਜੀ ਨੂੰ, ਤੇਰੀ ਭੈਣ ਜੀ ਨੂੰ ਸਮਾਂ ਨੀ ਸੁਖਾਂ ਚ ਬੀਤਦਾ ਤੇਰੀ ਭੈਣ ਜੀ ਨੂੰ।
ਉਹ ਰੋਗਾ ਪੜ ਨੂੰ ਤੂੰ ਬਾਣੀ ਮੇਰੇ ਛੋਟੇ ਵੀਰ ਨੂੰ ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ।
ਉਹ ਬਾਪੂ ਸਕਦਾ ਨੀ ਮਨ ਹੈਆ ਨਾਰੀ ਖਾਨ ਏ, ਕਦੇ ਹੱਥ ਆਏ, ਕਦੇ ਹੱਥ ਆਏ ਕਿਸੇ ਦੀ ਨਾ ਛੱਡੇ ਜਾਣ ਏ, ਕਦੇ ਹੱਥ ਆਏ।
ਓ ਯਾਰੀ ਕਦੇ ਤੂੰ ਦਾ ਪਾਣੀ ਮੇਰੇ ਛੋਟੇ ਵੀਰ ਨੂੰ ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ।
ਓ ਮੈਂ ਵੀ ਧਰਮਾਂ ਨੀ ਤਿਆਗ ਦੀ ਮਾਰੂੰਗੀ ਅੜ ਕੇ, ਵੀਰ ਛੁੱਟੀ ਲੈ ਕੇ, ਵੀਰ ਛੁੱਟੀ ਲੈ ਕੇ ਆਊਗਾ ਘੋੜੇ ਤੇ ਚੜ ਕੇ, ਵੀਰ ਛੁੱਟੀ ਲੈ ਕੇ।
ਓ ਸੇਵਾ ਆਉਂਦੀ ਹਾਕੋ ਮਾਣੀ ਮੇਰੇ ਛੋਟੇ ਵੀਰ ਨੂੰ ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ।
ਉਹ ਆਖੀ ਕਹਿੰਦੀ ਤੇਰੀ ਭੈਣ ਸੀ ਦਲੇਰ ਸੂਰਮਾ, ਸੋਹਣੇ ਚੰਨ ਬਿਨਾ, ਸੋਹਣੇ ਚੰਨ ਬਿਨਾ ਉੱਡੂ ਨਾ ਹਨੇਰ ਸੂਰਮਾ, ਸੋਹਣੇ ਚੰਨ ਬਿਨਾ।
ਉਹ ਜੋਗੀ ਗੁਰਮੁਖਾਨਾ ਰਾਣੀ ਮੇਰੇ ਛੋਟੇ ਵੀਰ ਨੂੰ ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ।
ਇਹ ਸੁਨੇਹਾ ਲੈ ਕੇ ਪੰਚਾਇਤ ਦੇ ਸਮੇਤ ਸ਼ਾਮਾ ਸ਼ਾਹੂਕਾਰ ਆਪਣੇ ਘਰ ਪਹੁੰਚ ਗਿਆ। ਹਿਰਖ ਕਰਨ ਵਾਲੇ ਲੋਕ ਆਉਂਦੇ ਸੀ ਤੇ ਰੱਬ ਦਾ ਭਾਣਾ ਮੰਨਣ ਲਈ ਕਹਿ ਕੇ ਚਲੇ ਜਾਂਦੇ ਸਨ। ਦੂਸਰੇ ਪਾਸੇ ਕਾਹਨੂੰ ਆਣ ਦੇ ਛੰਭ ਵਿੱਚ ਬੈਠਾ ਹੋਇਆ ਉਹ ਨਿਹੰਗ ਸਿੰਘ ਬਲਵੰਤ ਸਿੰਘ ਗੋਡੇ ਉੱਤੇ ਢਾਲ ਰੱਖੀ ਹੈ, ਉੱਪਰ ਕਾਗਜ਼ ਰੱਖਿਆ, ਇੱਕ ਪੱਤਰਿਕਾ ਲਿਖ ਰਿਹਾ, ਇੱਕ ਅਰਜ਼ੀ ਲਿਖਦਾ। ਕਹਿੰਦਾ ਜਥੇਦਾਰ ਜੀ, ਮੈਂ ਆਪਣੀ ਭੈਣ ਦਾ ਮਕਲਾਵਾ ਤੋਰਨਾ, ਮੈਨੂੰ 3 ਦਿਨ ਦੀ ਛੁੱਟੀ ਮਿਲਣੀ ਚਾਹੀਦੀ ਹੈ। ਛੁੱਟੀ ਲੈ ਕੇ 3 ਦਿਨ ਦੀ ਜਥੇਦਾਰ ਸ਼ਾਮ ਸਿੰਘ ਦੇ ਕੋਲੋਂ ਨੀਲੇ ਘੋੜੇ ਤੇ ਸਵਾਰ ਹੋ ਕੇ ਸਰਦਾਰ ਬਲਵੰਤ ਸਿੰਘ ਮੰਜਲਾ ਨੂੰ ਮਾਰਦਾ, ਬਾਣੀ ਨੂੰ ਪੜ੍ਹਦਾ, ਮਝਾਰੀ ਪਿੰਡ ਆ ਕੇ ਪਹੁੰਚ ਗਿਆ। ਲੰਘਿਆ ਸਾਦੇ ਵਿੱਚੋਂ ਦੀ ਫਤਿਹ ਬੁਲਾ ਕੇ, ਕਿਨੇ ਸਿਆਣਿਆਂ ਨਹੀਂ, ਇੱਕ ਬਜ਼ੁਰਗ ਕਹਿੰਦਾ ਕੱਲ ਆ ਨਿਹੰਗ ਸਿੰਘ ਇੱਥੇ ਹੁੰਦਾ ਫਿਰ ਖਾਨ ਦੇ ਟੋਟੇ ਕਰ ਦਿੰਦਾ, ਇੱਕ ਕਹਿੰਦਾ ਜੇ ਇੱਥੇ ਹੁੰਦਾ ਤੇ ਫਿਰ ਖਾਨ ਆਉਂਦਾ ਹੀ ਨਾ। ਇਹ ਨਹੀਂ ਪਤਾ ਉਹ ਹੀ ਜਵਾਨ ਹੈ ਜਿਹਨੂੰ ਅੱਜ ਤੋਂ ਧੱਕੇ ਮਾਰ ਕੇ ਸਾਲ ਤੋਂ ਪਹਿਲਾਂ ਘਰੋਂ ਕੱਢਿਆ। ਸਰਦਾਰ ਬਲਵੰਤ ਸਿੰਘ ਘਰ ਪਹੁੰਚਿਆ, अपनी माता नूं सत श्री अकाल बुलाई है। माता ने आवाज सुन के आख्या, पुत्रा आ गया। इन्हें आख्या, माता मैं ते आ गया, पर मेरी भैन नूं मेरे आउण तों पहला मकलावे क्यों तोरिया है? माता दियां तां निकल गईयां, जिथे गई सी सुंदरी, जिवें गई सी सुंदरी। वह सारी कहानी बलवंत सिंह की माता ने अपने बरखड़दार पुत्र नूं ऐं कह के सुनाई।
ਪੁੱਛਿਆ ਹਾਲ ਜਦੋਂ ਬਲਵੰਤ ਸਿੰਘ ਨੇ ਸੁਸਤੀ ਦਾ, ਸੋਰੇ ਕਿਉਂ ਤੋਰਿਆ ਮੈਨੂੰ ਮਿਲਣਾ ਚਾਹੁੰਦੀ ਨੂੰ, ਉਹ ਜਾਂ ਮੈਂ ਪਿੱਛੋਂ ਪੁੱਜਾ ਭੁੱਲ ਕੇ ਦਿਲ ਬਦਲਾਵੇ ਦਾ, ਛੋਟੇ ਵੀਰ ਵਾਸਤੇ ਫੋਟੇ ਨਿੱਤ ਸੌਂਦੀ ਨੂੰ, ਬੀਤੀ ਕਿਵੇਂ ਕਿਹੜਾ ਦਿਨ ਸੀ ਪ੍ਰਾਹੁਣਾ ਕਿਹੋ ਜਿਹਾ, ਕੁਛ ਨਹੀਂ ਕਰ ਸਕਦਾ ਕੋਈ ਦੁਨੀਆ ਚੋ ਮਾਲੂਦੀ ਨੂੰ, ਦੱਸੋ ਚੁੱਪ ਕਰੇ ਤੂੰ ਜਾਪ ਰਹੀ ਮੇਰੀ, ਤੱਕ ਕੇ ਖੁਸ਼ ਨਹੀਂ ਹੁੰਦੇ ਖਲਕ ਤੂੰ ਖੁਸ਼ੀ ਮਨਾਉਂਦੀ ਨੂੰ, ਭਗਤਾਂ ਦੇ ਸ਼ਦਿਆਂ ਨੂੰ ਰਾਤਾਂ ਬੀਤਣ ਜੰਗਲਾ ਜਾ, ਵੇਖਣ ਜੋ ਸਰਕਾਰੀ ਟੋਲੀ ਰੂਮ ਕਮਾਉਂਦੀ ਨੂੰ, ਉਹ ਕੀਤੀ ਸ਼ੁਰੂ ਕਹਾਣੀ ਪੁੱਤ ਦੀ ਗੱਲ ਸੁਣ ਮਾਤਾ ਨੇ ਮੈਂ ਸਦਕੇ ਕਹਿੰਦੀ ਖਾਲ ਲੈ ਗਿਆ ਭੈਣ ਕੀਰ ਨੇ ਪਾਉਂਦੀ ਨੂੰ, ਉਹ ਕੀਤੀ ਸ਼ੁਰੂ ਕਹਾਣੀ ਪੁੱਤ ਦੀ ਗੱਲ ਸੁਣ ਮਾਤਾ ਨੇ, ਉਹ ਕਹਿੰਦੀ ਖਾਲ ਲੈ ਗਿਆ ਭੈਣ ਕੀਰ ਨੇ ਪਾਉਂਦੀ ਨੂੰ, ਉਹ ਹਾਕਮ ਗੱਲ ਨਹੀਂ ਸੁਣਦਾ ਸਾਡੇ ਜਹੇ ਗਰੀਬਾਂ ਦੀ, ਰੋਕੇ ਕੋਈ ਨਾ ਪੁੱਛੜ ਟੋਲੀ ਗੁਮਾਮ ਕਾਉਂਦੀ ਨੂੰ, ਉਹ ਤੇਰੀ ਭੈਣ ਗਈ ਸੀ ਫਿਰਨ ਤੁਰਨ ਲਈ ਪੈਣਾ ਰਾਤੀ, ਸ਼ੇਰ ਪੈ ਗਿਆ ਵੇ ਵਾਪਸ ਮੁੜਿਆਉਂਦੀ ਨੂੰ, ਸਾਡੇ ਪਿੰਡ ਸੁਣੀ ਦਾ ਕਿਤੇ ਉਹ ਖਬ ਕੇ ਆਇਆ ਸੀ, ਰੋਣਾ ਪੱਲੇ ਪਾਤਾ ਖੁਸ਼ੀ ਚਟਾਰਾ ਆਉਂਦੀ ਨੂੰ, ਵਾਪਸ ਮੋੜ ਦਿੱਤਾ ਉਹਨੂੰ ਮੰਨੀ ਨਹੀਂ ਪੰਚਾਇਤ ਦੀ, ਉਹ ਪੜ ਪੜ ਪੈਂਦਾ ਰਿਹਾ ਉਹ ਜੋੜੇ ਹੱਥ ਵਿਖਾਉਂਦੀ ਨੂੰ, ਕੋਈ ਇਨਸਾਫ ਨਹੀਂ ਵੇ ਅੰਨੀ ਪਈ ਕਚਹਿਰੀ ਜਾ, ਬੇਟਾ ਵਾਪਸ ਜਾ ਮਿਲ ਸਿੱਖੀ ਰਾਹਤ ਕਾਉਂਦੀ ਨੂੰ, ਜੇ ਸਿੱਖ ਆਇਆ ਸੁਣਿਆ ਖਾਨ ਮਾਰ ਦਿਉ ਸਾਨੂੰ, ਉਹ ਜੀਣ ਦੇ ਬੇਟਾ ਬੁੜੜੀ ਮਰ ਕੇ ਚੱਟ ਲੰਘਾਉਂਦੀ ਨੂੰ, ਉਹ ਖਾਨਾ ਡੋਂਡੀ ਪਿੱਟੀ ਜੂੜੇ ਨਹੀਂ ਸਿੰਘ ਰਹਿਣ ਦੇਣੇ, ਉਹ ਕੋਈ ਸਰਕਾਰ ਨੂੰ ਰੋਕ ਨਹੀਂ ਸਕਦਾ ਹੱਥ ਮਚਾਉਂਦੀ ਨੂੰ, ਇਹ ਬਲਵੰਤ ਸਿੰਘ ਨੇ ਗੱਲ ਸੁਣੀ ਆ ਮਾਤਾ ਤੂੰ ਮੈਂ ਸਦਕੇ, ਮਾਤਾ ਕਿਸਾਨ ਡਿੱਠਾ ਅਣਖ ਨੂੰ ਸੀਸ ਚੁਕਾਉਂਦੀ ਨੂੰ, ਏ ਬਲਵੰਤ ਸਿੰਘ ਨੇ ਗੱਲ ਸੁਣੀ ਜਾ ਮਾਤਾ ਤੂੰ, ਓ ਮਾਤਾ ਕਿਸੇ ਨੇ ਡਿੱਟਾ ਅਣਖ ਨੂੰ ਸੀਸ ਚੁਕਾਉਂਦੀ ਨੂੰ, ਚਿਹਰਾ ਲਾਲ ਹੋ ਗਿਆ ਬਣੇ ਅੰਗਾਰੇ ਅੱਖਾਂ ਦੇ, ਲੱਗਾ ਸਿਮਰਨ ਬਾਣੀ ਸੱਚ ਦੀ ਬਾਤ ਬਤਾਉਂਦੀ ਨੂੰ, ਡੋਰੇ ਫਰ ਕੇ ਅੰਦਰ ਡੁੰਬਿਆ ਦੇਸ਼ ਦੀ ਸੇਵਾ, ਆਪਣੇ ਲਾਡਲਿਆਂ ਨੂੰ ਸੂਲੀ ਉੱਤੇ ਵਿਚਾਉਂਦੀ ਨੂੰ, ਕਹਿੰਦਾ ਜੂੰਦਾ ਰਿਹਾ ਤਾਂ ਭੈਣ ਨੂੰ ਲੈ ਕੇ ਆਵਾਂਗਾ, ਸੀਸ ਦੀ ਭੇਟਾ ਚਾੜੂ ਭੈਣ ਤੇ ਆਉਂਦੀ ਨੂੰ, ਘੋੜਾ ਮੋੜ ਕੇ ਜੋਗੀ ਤੁਰਦਾ ਉਸੇ ਪਾਸੇ ਨੂੰ, ਉਹ ਚੱਲਿਆ ਮਿਲਣ ਵਾਸਤੇ ਗੌਮੀ ਲੇਖ ਲਿਖਾਉਂਦੀ ਨੂੰ,
ਮਾਤਾ ਬੱਚੇ ਦੀ ਆਵਾਜ਼ ਸਿਆਣ ਲੈਂਦੀ ਹੈ। ਬੱਚਾ ਭਾਵੇਂ ਕਿੰਨੀ ਚਿਰ ਹੀ ਮਿਲੇ, ਭਾਵੇਂ ਉਹ ਭੇਸ ਬਦਲ ਕੇ ਆਵੇ। ਸਾਖੀ ਚਾਹੁੰਦਾ ਹੈ ਪੂਰਨ ਭਗਤ 12 ਸਾਲ ਪਿੱਛੋਂ ਆਪਣੇ ਪਿੰਡ ਆਪਣੇ ਸ਼ਹਿਰ ਸਿਆਲਕੋਟ ਵਾਪਸ ਆਇਆ। ਜਦੋਂ ਬਾਗ ਵਿੱਚ ਪਹੁੰਚਾ ਇਹਦਾ ਬਾਗ ਹਰਿਆ ਹੋ ਗਿਆ। ਕਾਦਰ ਯਾਰ ਲਿਖਦਾ ਹੈ, ਸੁਣਿਆ ਇਹਦੀ ਮਾਤਾ ਈਸ਼ਰਾ ਨੇ ਕਿ ਮੇਰੇ ਪੁੱਤਰ ਦੇ ਬਾਗ ਵਿੱਚ ਕੋਈ ਐਸਾ ਸਾਧੂ ਆਇਆ ਹੈ ਜਿਹਦੀ ਸ਼ਕਤੀ ਨਾਲ ਮੇਰੇ ਪੁੱਤਰ ਦਾ ਸੁੱਕਾ ਹੋਇਆ ਬਾਗ ਹਰਿਆ ਹੋ ਗਿਆ। ਅੱਛਰਾ ਗੋਲੀ ਨੂੰ ਨਾਲ ਲੈ ਕੇ ਡਗੋਰੀ ਦੇ ਆਸਰੇ ਚੱਲਦੀ ਪੂਰਨ ਦੇ ਕੋਲ ਜਾ ਪਹੁੰਚੀ ਹੈ। ਜਦੋਂ ਪੂਰਨ ਨੇ ਵੇਖਿਆ ਮੇਰੀ ਮਾਤਾ ਆਉਂਦੀ ਹੈ, ਕਹਿੰਦਾ ਮਾਂ ਆ ਗਈ ਹੈ, ਅੱਛਰਾਂ ਡਗੋਰੀ ਦੇ ਆਸਰੇ ਖਲੋ ਗਈ। ਪੂਰਨ ਨੇ ਆਖਿਆ ਮਾਤਾ ਖਲੋ ਗਈਆਂ। ਅੱਛਰਾਂ ਨੇ ਆਖਿਆ ਵੇ ਸਾਧਾ ਤੇਰੀ ਆਵਾਜ਼ ਮੇਰੇ ਪੂਰਨ ਨਾਲ ਮਿਲਦੀ ਹੈ। ਪੂਰਨ ਨੇ ਆਖਿਆ ਮਾਂ ਫਿਰ ਸਿਆਣ ਲਾ ਖੋਰਿਆ ਤੇਰਾ ਪੁੱਤ ਪੂਰਨ ਆ ਗਿਆ ਹੋਵੇ। ਇਸਨੇ ਆਖਿਆ ਸਿਆਣ ਜ਼ਰੂਰ ਲੈਂਦੀ ਪਰ ਸਾਧਾ ਮੇਰੀਆਂ ਅੱਖਾਂ ਗਵਾਚ ਚੁੱਕੀਆਂ ਨੇ। ਮੇਰਾ ਪੂਰਨ ਜਲਾਦਾਂ ਨੇ ਕੱਟ ਕੇ ਖੂਹ ਵਿੱਚ ਸੁੱਟਿਆ ਸੀ, ਤੇਰੀ ਆਵਾਜ਼ ਰਲਦੀ ਹੈ। ਆਂਦੇ ਨੇ ਪੂਰਨ ਨੇ ਆਪਣੇ ਇਸ਼ਟ ਨੂੰ ਯਾਦ ਕੀਤਾ ਹੈ, ਆਪਣੇ ਗੁਰਦੇਵ ਨੂੰ ਯਾਦ ਕੀਤਾ ਹੈ। ਅੱਛਰਾਂ ਦੀਆਂ ਅੱਖਾਂ 'ਤੇ ਹੱਥ ਫੇਰੇ ਨੇ। ਕਾਦਰ ਯਾਰ ਕਹਿੰਦਾ ਅੱਛਰਾਂ ਦੀ ਗਈ ਹੋਈ ਜੋਤ ਵਾਪਸ ਆਈ ਹੈ। ਛਾਤੀ ਨਾਲ ਲਾਇਆ ਪੁੱਤ ਨੂੰ, ਮੱਥਾ ਚੁੰਮਿਆ ਪੁੱਤਰ ਦਾ। ਕਾਦਰ ਯਾਰ ਕਹਿੰਦਾ ਕਿ 12 ਸਾਲਾਂ ਪਿੱਛੋਂ ਵਿਛੜਿਆ ਪੁੱਤਰ ਮਿਲਿਆ, ਇਹਦੀ ਛਾਤੀ ਵਿੱਚੋਂ ਪੁੱਤਰ ਵਾਸਤੇ ਪਿਆਰ ਨਾਲ ਦੁੱਧ ਸਿਮਿਆ। ਮਾਤਾ ਨੇ ਪੁੱਤਰ ਸਿਆਣ ਕੇ ਆਖਿਆ ਪੁੱਤਰਾ ਚਲਿਆ ਜਾ ਨਹੀਂ ਤੇ ਮਾਰਿਆ ਜਾਏਗਾ। ਬੜੇ ਜੋਸ਼ ਨਾਲ ਬਲਵੰਤ ਸਿੰਘ ਨੇ ਆਖਿਆ ਮਾਤਾ ਚਿੜੀਆਂ ਤੇ ਕਾਗ ਇੱਕੇ ਬਾਜ ਦੀ ਖੁਰਾਕ, ਮਾਤਾ ਸ਼ੇਰਾਂ ਨੂੰ ਕੀ ਆਖ ਡਰਨਾ ਕਰੰਗ ਤੋਂ, ਬੈਠੀ ਦਾ ਨੀ ਸ਼ਮਾ ਵੇਖ ਕੇ ਪਤੰਗ ਤੋਂ। ਮਾਤਾ ਨੇ ਆਖਿਆ ਜੇ ਤੂੰ ਚੁੱਕ ਲਿਆਂਦੀ ਭੈਣ ਪਾਪੀ ਸਾਨੂੰ ਬੰਨ ਲੈਣ, ਨਾਲੇ ਪਿੰਡ ਫੂਕ ਜਾਣਗੇ ਪਾ ਕੇ ਪੜਾਕਾ ਵੇ, ਫੌਜਾਂ ਨਾਲ ਹੋਣਾ ਨੀ ਇਕੱਲੇ ਤੋਂ ਸਾਕਾ ਵੇ। ਦਲੇਰ ਸੂਰਮੇ ਨੇ ਆਖਿਆ ਮਾਤਾ ਉਸ ਵੀਰ ਦਾ ਕੀ ਜੂਣਾ ਜਿਹਦੀ ਭੈਣ ਜਰਵਾਣੇ ਬੰਨ ਕੇ ਲੈ ਜਾਣ, ਉਹਦੀ ਕੀ ਅਣਖ ਹੈ ਜਿਹਦੀ ਭੈਣ ਜਰਵਾਣਿਆਂ ਦੇ ਪੰਜੇ ਵਿੱਚ ਹੋਵੇ ਤੇ ਵੀਰ ਜਿਉਂਦਾ ਫਿਰੇ। ਮਾਤਾ ਜੇ ਮੈਂ ਜਿਉਂਦਾ ਰਿਹਾ ਤੇ ਭੈਣ ਨੂੰ ਲੈ ਕੇ ਆਵਾਂਗਾ, ਨਹੀਂ ਤੇ ਉੱਥੇ ਸ਼ਹੀਦੀ ਪਾ ਜਾਵਾਂਗਾ। ਮਾਤਾ ਦੇ ਕੰਬਦਿਆਂ ਹੱਥਾਂ ਵਿੱਚੋਂ ਛਡਾ ਕੇ ਵਾਗਾਂ ਬਲਵੰਤ ਸਿੰਘ ਨਿਹੰਗ ਸਿੰਘ ਤੁਰ ਪਿਆ ਮਝਾਰੀ ਪਿੰਡ ਤੋਂ। ਕਿੱਧਰ ਚੱਲਿਆ? ਜਿੱਧਰ ਇਹਦੀ ਭੈਣ ਨੂੰ ਬੰਨ ਕੇ ਲੈ ਜਾਣ ਦੀ ਦੱਸ ਪਈ ਸੀ। ਦੂਸਰੇ ਪਾਸੇ ਮਿੱਤਰੋ ਸੁਦਰੀ ਨੇ ਸੋਚਿਆ ਇੱਜ਼ਤ ਰਹਿ ਜਾਣੀ ਚਾਹੀਦੀ ਹੈ, ਧਰਮ ਰਹਿ ਜਾਣਾ ਚਾਹੀਦਾ ਹੈ। ਨੈਬ ਕੋਟੀਏ ਦਾ ਰਿਕਾਰਡ ਕਹਿੰਦਾ ਧਰਮ ਗਿਆ ਮੁੜ ਹੱਥ ਨਾ ਆਵੇ ਜੇ ਗਾਫਲ ਹੋ ਜਾਈਏ। ਸੋਚ ਕੇ ਵਿਉਂਤ ਸੁੰਦਰੀ ਨੇ ਇੱਕ ਨੀਤੀ ਤਿਆਰ ਕੀਤੀ ਹੈ। ਕਰਕੇ ਨੀਤੀ ਤਿਆਰ, ਕਹਿੰਦੀ ਖਾਨ ਜੀ ਮੈਂ ਪਾਣੀ ਪੀਣਾ ਚਾਹੁੰਦੀ ਹਾਂ, ਮੈਂ ਪੁੰਨਿਆਂ ਦਾ ਵਰਤ ਤੋੜਨਾ ਚਾਹੁੰਦੀ ਹਾਂ, ਪਰ ਇਹ ਵਰਤ ਬਿਆਸ ਨਦੀ ਦੇ ਪਾਣੀ ਨਾਲ ਤੋੜਨਾ ਚਾਹੁੰਦੀ ਹੈ। ਹੰਕਾਰੀ ਖਾਨ ਚੜਿਆ ਘੋੜੇ ਤੇ ਸੁੰਦਰੀ ਵਾਸਤੇ ਪਾਣੀ ਲੈਣ ਲਈ ਚਲਿਆ ਚੱਲਿਆ। ਦੋਵਾਂ ਬੁੱਢੇ ਨੌਕਰਾਂ ਨੂੰ ਇਹ ਕਹਿ ਕੇ ਛੱਡ ਗਿਆ ਧਿਆਨ ਦਿਓ ਕਿਤੇ ਬੱਸ ਆਈ ਹੱਥ ਆਈ ਇਹ ਖਿਸਕਣਾ ਜਾਂਦੀ ਹੋਵੇ ਮੁਰਗੀ। ਇਹ ਕਹਿ ਕੇ ਇਹ ਹੰਕਾਰੀ ਖਾਨ ਘੋੜੇ ਤੇ ਚੜ ਕੇ ਪਾਣੀ ਲੈਣ ਚਲਿਆ ਗਿਆ। ਸੁੰਦਰੀ ਨੇ ਧਰਮ ਰੱਖਣ ਦੀ ਖਾਤਰ ਬਰਤੀ ਖਾਨੇ ਦੀਆਂ ਲੱਕੜਾਂ ਇਕੱਠੀਆਂ ਕਰ ਲਈਆਂ, ਇੱਕ ਚਿਖਾ ਬਣਾ ਕੇ ਵਿੱਚ ਘਾਹ ਰੱਖਿਆ, ਉਸ ਵਿੱਚ ਅੱਗ ਦੀ ਅਗਿਆਰੀ ਰੱਖੀ ਹੈ। ਮਾਨੋ ਸੜ ਕੇ ਮਰਨ ਲੱਗੀ ਹੈ। ਚਿਖਾ 'ਤੇ ਬੈਠੀ ਸੁੰਦਰੀ ਅੰਤ ਮੌਕੇ ਆਪਣੇ ਵੀਰ ਨੂੰ ਹੇ ਇਉਂ ਯਾਦ ਕਰਦੀ ਹੈ।